ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇੱਕ ਖੂਬਸੂਰਤ ਗੀਤ ਸੁਣੀਏ।
ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਬਰਬਤ ਬੀਨ ਜਾਗੇ ਮੈਂ ਜਾਗਾਂਗਾ ਸਵੇਰੇ ਕੌਮਾਂ ਤੇ ਉਮਤਾਂ ਵਿੱਚ ਸ਼ੁਕਰਾਨੇ ਗਾਵਾਂ ਤੇਰੇ ਸ਼ੁਕਰਾਨੇ ਗਾਵਾਂ ਤੇਰੇ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਵੱਡੀ ਤੇਰੀ ਹੈ ਰਹਿਮਤ ਅਸਮਾਨ ਤੀ ਵੀ ਉੱਚੀ ਯਾ ਰੱਬ ਤੇਰੀ ਅਮਾਨਤ ਹੈ ਬਦਲਾ ਤੀਕ ਪਹੁੰਚੀ ਹੈ ਬਦਲਾ ਤੀਕ ਪਹੁੰਚੀ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ ਤਾਰੀਫ ਆਪਣੇ ਰੱਬ ਦੀ ਤੇ ਹਮਦ ਮੈਂ ਸੁਣਾਵਾਂ। ਮਜ਼ਬੂਤ ਮੇਰਾ ਦਿਲ ਹੈ ਅਸਮਾਨ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਅਸਮਾਨ ਉੱਤੇ ਹੋ ਤੂੰ ਉੱਚਾ ਮੇਰੇ ਖੁਦਾਇਆ ਸਭ ਧਰਤੀ ਉੱਤੇ ਜ਼ਾਹਿਰ ਹੋਵੇ ਜਲਾਲ ਤੇਰਾ ਹੋਵੇ ਜਲਾਲ ਤੇਰਾ। ਮਜ਼ਬੂਤ ਮੇਰਾ ਦਿਲ ਹੈ ਸ਼ੌਕਤ ਦੇ ਨਾਲ ਗਾਵਾਂ।
ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਹਨਨੀਆਂ ਅਤੇ ਸਫੀਰਾ ਦੇ ਬਾਰੇ ਦੱਸਾਂਗੀ ਕਿ ਉਹਨਾਂ ਨੇ ਕਿਹੜਾ ਗੁਨਾਹ ਕੀਤਾ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਆਪਣੀ ਜਾਨ ਨੂੰ ਖੋਣਾ ਪਿਆ। ਤੇ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ ਚੋਂ ਇਮਾਲ ਦੀ ਕਿਤਾਬ ਇਹਦੇ 5ਵੇਂ ਬਾਪ ਦੀ 1ਲੀ ਆਇਤ ਤੋਂ ਲੈ ਕੇ 11ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਹਨਨੀਆਂ ਤੇ ਉਹਦੀ ਬੀਵੀ ਸਫੀਰਾ ਦੋਨਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਕਿ ਉਹ ਆਪਣੀ ਜਾਇਦਾਦ ਵੇਚ ਕੇ ਰਸੂਲਾਂ ਨੂੰ ਖੁਸ਼ਖਬਰੀ ਫੈਲਾਉਣ ਦੇ ਲਈ ਬਤੌਰੇ ਅਤੀਆ ਦੇਣ। ਉਹਨਾਂ ਨੇ ਜਾਇਦਾਦ ਵੇਚੀ ਤੇ ਹਨਨੀਆਂ ਨੇ ਆਪਣੀ ਬੀਵੀ ਦੇ ਜਾਣਦਿਆਂ ਹੋਇਆਂ ਕੀਮਤ ਚੋਂ ਕੁਝ ਰੱਖਿਆ ਤੇ ਇੱਕ ਹਿੱਸਾ ਲਿਆ ਕੇ ਰਸੂਲਾਂ ਦੇ ਪੈਰਾਂ 'ਚ ਰੱਖ ਦਿੱਤਾ। ਪਿਆਰੇ ਬੱਚੋ, ਯਾਦ ਰੱਖੋ ਕਿ ਇਬਤਦਾਈ ਕਲੀਸੀਆ 'ਚ ਹਨਨੀਆਂ ਤੇ ਸਫੀਰਾ ਉਸੇ ਤਰ੍ਹਾਂ ਕਲੀਸੀਆ ਦੇ ਬੇਈਮਾਨ ਤੇ ਗੈਰ ਮੁਅਤਬਰ ਮੈਂਬਰਾਂ ਸਨ, ਜਿਵੇਂ ਯਿਸੂ ਮਸੀਹ ਦੇ ਸ਼ਾਗਿਰਦਾਂ 'ਚ ਯਹੂਦਾ ਅਸਕਰਯੂਤੀ ਸੀ। ਕਿਉਂਕਿ ਜਿਸ ਤਰ੍ਹਾਂ ਯਹੂਦਾ ਅਸਕਰਯੂਤੀ ਨੇ ਮਕਾਰ ਕੀਤੀ, ਉਸੇ ਤਰ੍ਹਾਂ ਹਨਨੀਆਂ ਤੇ ਸਫੀਰਾ ਨੇ ਦਿਖਾਵੇ ਦੇ ਤੌਰ 'ਤੇ ਆਪਣੀ ਜਾਇਦਾਦ ਵੇਚੀ, ਮਗਰ ਮਕਾਰੀ ਕਰਕੇ ਉਹਦਾ ਕੁਝ ਹਿੱਸਾ ਆਪਣੇ ਕੋਲ ਹੀ ਰੱਖ ਲਿਆ, ਮਗਰ ਜ਼ਾਹਿਰ ਹੈ ਕੀਤਾ ਕਿ ਅਸੀਂ ਜਾਇਦਾਦ ਵੇਚ ਕੇ ਖੁਸ਼ਖਬਰੀ ਫੈਲਾਉਣ ਦੇ ਲਈ ਸਾਰੀ ਰਕਮ ਰਸੂਲਾਂ ਨੂੰ ਦੇ ਦਿੱਤੀ ਏ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਉਹਨਾਂ ਨੇ ਜਾਇਦਾਦ ਵੇਚਣ ਦਾ ਫੈਸਲਾ ਕੀਤਾ ਸੀ ਤੇ ਇਹ ਰੂਲ ਕੁਦਸ ਹੀ ਸੀ ਜਿਹਨੇ ਉਹਨਾਂ ਨੂੰ ਇਸ ਨੇਕ ਕੰਮ ਦੇ ਲਈ ਉਭਾਰਿਆ ਸੀ, ਮਗਰ ਖੁਦਾਵੰਦ ਦੇ ਹਿੱਸੇ ਨੂੰ ਕਾਰ 'ਚ ਰੱਖਣ ਦੀ ਸਲਾਹ ਉਹਨਾਂ ਨੂੰ ਸ਼ੈਤਾਨ ਨੇ ਦਿੱਤੀ ਸੀ। ਉਹਨਾਂ ਦੇ ਇਸ ਅਮਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਖੁਦਾ ਤੇ ਦੌਲਤ ਦੋਨਾਂ ਦੀ ਖਿਦਮਤ ਕਰਨਾ ਚਾਹੁੰਦੇ ਸਨ, ਜਿਹਦੀ ਕਿ ਖੁਦਾਵੰਦ ਨੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ। ਪਿਆਰੇ ਬੱਚੋ, ਜਦੋਂ ਹਨਨੀਆਂ ਤੇ ਸਫੀਰਾ ਨੂੰ ਅਬਲੀਸ ਨੇ ਝੂਠ ਬੋਲਣ ਦੀ ਸਲਾਹ ਦਿੱਤੀ ਤੇ ਉਹਨਾਂ ਨੇ ਉਹਦਾ ਮੁਕਾਬਲਾ ਨਾ ਕੀਤਾ, ਬਲਕਿ ਉਹਦੇ ਲਈ ਆਪਣਾ ਦਿਲ ਖੋਲ੍ਹ ਦਿੱਤਾ, ਅਗਰ ਉਹ ਮੁਕਾਬਲਾ ਕਰਦੇ ਤੇ ਆਜ਼ਮਾਇਸ਼ 'ਚ ਨਾ ਪੈਂਦੇ। ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਰੂਲ ਕੁਦਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਰਸ ਰਸੂਲ ਨੇ ਉਹਨਾਂ ਨੂੰ ਇਹ ਦੱਸਿਆ ਕਿ ਤੁਸੀਂ ਦੋਨਾਂ ਨੇ ਆਦਮੀਆਂ ਨਾਲ ਨਹੀਂ ਬਲਕਿ ਖੁਦਾਵੰਦ ਨਾਲ ਝੂਠ ਬੋਲਿਆ ਏ। ਇਹ ਜ਼ਰੂਰੀ ਨਹੀਂ ਸੀ ਕਿ ਹਨਨੀਆਂ ਆਪਣੀ ਜ਼ਮੀਨ ਵੇਚਦਾ, ਤੇ ਨਾ ਹੀ ਕਿਸੇ ਨੇ ਉਹਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਸੀ ਕਿ ਉਹ ਜ਼ਮੀਨ ਵੇਚ ਕੇ ਕੀਮਤ ਰਸੂਲਾਂ ਦੇ ਕਦਮਾਂ 'ਚ ਰੱਖੇ। ਮਗਰ ਬੱਚੋ, ਉਸ ਵੇਲੇ ਹਰ ਇੱਕ ਤੋਂ ਇਸ ਗੱਲ ਦੀ ਤਵੱਕਾ ਕੀਤੀ ਜਾਂਦੀ ਸੀ ਕਿ ਜੋ ਕੁਝ ਉਹਨਾਂ ਨੇ ਇਮਾਨਦਾਰੀ ਨਾਲ ਖੁਦਾਵੰਦ ਨੂੰ ਦੇਣ ਦੀ ਮੰਨਤ ਮੰਨੀਏ ਉਹਨੂੰ ਪੂਰਾ ਕਰੇ। ਉਹ ਖੁਦਾਵੰਦ ਦੇ ਕੰਮ ਦੇ ਲਈ ਦੇਣ ਜਾਂ ਨਾ ਦੇਣ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਯਾਨੀ ਜੋ ਉਹਨਾਂ ਦੀ ਨਜ਼ਰ 'ਚ ਅੱਛਾ ਮਾਲੂਮ ਹੋਏ ਉਹ ਕਰੇ। ਹੋ ਸਕਦਾ ਹੈ ਕਿ ਉਹਨਾਂ ਨੇ ਥੋੜ੍ਹੀ ਜਿਹੀ ਰਕਮ ਬਚਾ ਕੇ ਘਰ 'ਚ ਰੱਖ ਲਈ ਹੋਏ, ਮਗਰ ਇਹ ਥੋੜ੍ਹੀ ਜਿਹੀ ਰਕਮ ਜਾਂ ਥੋੜ੍ਹੀ ਬੇਈਮਾਨੀ ਉਹਨਾਂ ਦੇ ਲਈ ਵਬਾਲੇ ਜਾਨ ਬਣ ਗਈ। ਪਿਆਰੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪਤਰਸ ਰਸੂਲ ਨੇ ਹਨਨੀਆਂ ਨੂੰ ਇਹ ਕਿਹਾ ਕਿ ਤੂੰ ਇਨਸਾਨ ਨਾਲ ਹੀ ਨਹੀਂ ਬਲਕਿ ਰੂਲ ਕੁਦਸ ਨਾਲ ਵੀ ਝੂਠ ਬੋਲਿਆ ਏ, ਤੇ ਜਦੋਂ ਪਤਰਸ ਰਸੂਲ ਦੀਆਂ ਇਹ ਗੱਲਾਂ ਹਨਨੀਆਂ ਨੇ ਸੁਣੀਆਂ, ਉਸੇ ਵਕਤ ਹੀ ਉਹਦਾ ਦਮ ਨਿਕਲ ਗਿਆ ਤੇ ਉਹ ਜ਼ਮੀਨ ਤੇ ਡਿੱਗ ਕੇ ਮਰ ਗਿਆ। ਪਿਆਰੇ ਬੱਚੋ, ਉਸ ਵੇਲੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਨ, ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ ਤੇ ਫਿਰ ਜਵਾਨਾਂ ਨੇ ਅੰਦਰ ਆ ਕੇ ਉਹਨੂੰ ਮੁਰਦਾ ਪਾਇਆ ਤੇ ਉਹਨੂੰ ਬਾਹਰ ਲਿਜਾ ਕੇ ਦਫ਼ਨ ਕਰ ਦਿੱਤਾ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਥੋੜ੍ਹੀ ਦੇਰ ਬਾਅਦ ਹੀ ਹਨਨੀਆਂ ਦੀ ਬੀਵੀ ਸਫੀਰਾ ਆਪਣੇ ਸ਼ੌਹਰ ਨੂੰ ਲੱਭਦੀ ਹੋਈ ਪਤਰਸ ਰਸੂਲ ਦੇ ਕੋਲ ਆ ਗਈ ਤੇ ਉਹਨੂੰ ਵੀ ਪਤਰਸ ਰਸੂਲ ਨੇ ਪੁੱਛਿਆ ਕਿ ਤੁਸੀਂ ਕੀ ਇਹਨੇ 'ਚ ਹੀ ਜ਼ਮੀਨ ਵੇਚੀ ਸੀ? ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਸਫੀਰਾ ਨੇ ਵੀ ਇਹੋ ਹੀ ਕਿਹਾ ਕਿ ਹਾਂ, ਅਸੀਂ ਇਹਨੇ 'ਚ ਹੀ ਜ਼ਮੀਨ ਵੇਚੀ ਸੀ। ਪਤਰਸ ਰਸੂਲ ਤੇ ਜਾਣਨਾ ਚਾਹੁੰਦੇ ਸਨ ਕਿ ਸ਼ਾਇਦ ਸਫੀਰਾ ਦਾ ਇਸ ਫਰੇਬ 'ਚ ਹਿੱਸਾ ਨਹੀਂ, ਮਗਰ ਉਹਨੇ ਵੀ ਝੂਠ ਬੋਲ ਕੇ ਇਹ ਸਾਬਿਤ ਕਰ ਦਿੱਤਾ ਕਿ ਦੋਨੋਂ ਝੂਠ ਬੋਲਣ ਦੀ ਸਕੀਮ 'ਚ ਬਰਾਬਰ ਦੇ ਹਿੱਸੇਦਾਰ ਸਨ। ਪਤਰਸ ਰਸੂਲ ਨੇ ਉਸ ਵੇਲੇ ਉਹਨੂੰ ਕਿਹਾ ਕਿ ਤੁਸੀਂ ਕਿਉਂ ਖੁਦਾ ਨੂੰ ਆਜ਼ਮਾਉਣ ਦੇ ਲਈ ਏਕਾ ਕੀਤਾ ਏ? ਵੇਖ, ਤੇਰੇ ਸ਼ੌਹਰ ਤੇ ਦਫ਼ਨ ਕਰਨ ਵਾਲੇ ਦਰਵਾਜ਼ੇ ਤੇ ਹੀ ਖੜੇ ਨੇ ਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ। ਤੇ ਬੱਚੋ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਸੇ ਦਮ ਹੀ ਸਫੀਰਾ ਵੀ ਪਤਰਸ ਰਸੂਲ ਦੇ ਕਦਮਾਂ 'ਚ ਡਿੱਗ ਪਈ ਤੇ ਉਹਦਾ ਵੀ ਦਮ ਨਿਕਲ ਗਿਆ। ਕੁਝ ਜਵਾਨ ਫਿਰ ਅੰਦਰ ਆਏ ਤੇ ਉਹਨੂੰ ਆ ਕੇ ਮੁਰਦਾ ਪਾਇਆ ਤੇ ਉਹਨਾਂ ਨੇ ਸਫੀਰਾ ਨੂੰ ਵੀ ਬਾਹਰ ਲਿਜਾ ਕੇ ਉਹਦੇ ਸ਼ੌਹਰ ਦੇ ਕੋਲ ਦਫ਼ਨ ਕਰ ਦਿੱਤਾ। ਇਹ ਸਭ ਕਲੀਸੀਆ ਬਲਕਿ ਉਹਨਾਂ ਗੱਲਾਂ ਦੇ ਸਭ ਸੁਣਨ ਵਾਲਿਆਂ ਤੇ ਬੜਾ ਖੌਫ ਛਾ ਗਿਆ। ਪਿਆਰੇ ਬੱਚੋ, ਬੇਸ਼ੱਕ ਇਹ ਬੜੀ ਸਖ਼ਤ ਤੇ ਫੌਰੀ ਸਜ਼ਾ ਸੀ। ਇਹ ਖੁਦਾਵੰਦ ਨੇ ਕਿਉਂ ਕੀਤਾ ਅਸੀਂ ਨਹੀਂ ਜਾਣਦੇ। ਹਾਂ, ਅਲਬੱਤਾ ਇਹ ਜ਼ਰੂਰ ਜਾਣਦੇ ਹਾਂ ਕਿ ਹਨਨੀਆਂ ਤੇ ਸਫੀਰਾ ਇਬਤਦਾਈ ਕਲੀਸੀਆ ਦੇ ਰੁਕਨ ਸਨ। ਉਹਨਾਂ ਨੇ ਖੁਦਾਵੰਦ ਦੀ ਨਜ਼ਦੀਕੀ ਤੇ ਨਜਾਤ ਦੇ ਬਾਰੇ ਜਾਣਿਆ, ਸ਼ਾਇਦ ਰੂਹ ਦੀ ਬਖਸ਼ਿਸ਼ ਨੂੰ ਵੀ ਹਾਸਿਲ ਕੀਤਾ। ਮਗਰ ਜਲਦ ਹੀ ਉਹ ਬਦੀ ਦੀ ਰੂਹ ਦੇ ਸ਼ਿਕੰਜੇ 'ਚ ਫਸ ਗਈ। ਪਿਆਰੇ ਬੱਚੋ, ਅਗਰ ਉਸ ਵੇਲੇ ਖੁਦਾਵੰਦ ਫੌਰੀ ਤੌਰ 'ਤੇ ਐਸਾ ਨਾ ਕਰਦੇ ਤਾਂ ਰਸੂਲਾਂ ਦੇ ਕੰਮ 'ਚ ਬੜੀ ਰੁਕਾਵਟ ਪੈਦਾ ਹੋ ਜਾਂਦੀ। ਹਨਨੀਆਂ ਅਤੇ ਸਫੀਰਾ ਜੈਸੇ ਲੋਕਾਂ ਦੀ ਤਾਦਾਦ ਵੱਧਦੀ ਜਾਂਦੀ ਅਤੇ ਇਹ ਕੰਮ ਖੁਦਾਵੰਦ ਨੇ ਆਪਣੀ ਇਬਤਦਾਈ ਕਲੀਸੀਆ ਨੂੰ ਬਚਾਉਣ ਦੇ ਲਈ ਹੀ ਕੀਤਾ, ਤਾਂ ਕਿ ਇਸ ਵਾਕਿਆ ਨਾਲ ਜਿਹੜਾ ਕਲੀਸੀਆ 'ਚ ਖੌਫ ਪੈਦਾ ਹੋਇਆ ਹੈ ਉਹ ਲੋਕਾਂ ਦੀ ਜ਼ਿੰਦਗੀ 'ਚ ਮੌਜੇ ਤੋਂ ਘੱਟ ਨਹੀਂ ਸੀ। ਪਿਆਰ ਬੱਚਿਓ, ਇਸ ਬਾਈਬਲ ਕਹਾਣੀ 'ਚ ਤੁਸੀਂ ਇਸ ਗੱਲ ਨੂੰ ਵੀ ਸਿੱਖਦੇ ਹੋ ਕਿ ਹਨਨੀਆ ਅਤੇ ਸਫੀਰਾ ਨੇ ਨਾ ਸਿਰਫ ਇਨਸਾਨ ਨਾਲ ਬਲਕਿ ਖੁਦਾਵੰਦ ਨਾਲ ਵੀ ਝੂਠ ਬੋਲਿਆ। ਇਸ ਲਈ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਕਿ ਦੂਸਰੇ ਲੋਕ ਐਸਾ ਨਾ ਕਰਨ। ਯਾਦ ਰੱਖੋ ਕਿ ਖੁਦਾਵੰਦ ਨੂੰ ਝੂਠੇ ਲੋਕ ਪਸੰਦ ਨਹੀਂ ਅਤੇ ਐਸੇ ਲੋਕ ਜਿਹੜੇ ਕਿ ਖੁਦਾਵੰਦ ਨੂੰ ਧੋਖਾ ਦਿੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਸੋ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਸਾਰਿਆਂ ਦੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾਨ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाई, बाइबल मुकद्दस की तालीमात को मजीद सीखने के लिए या अगर आपका कोई सवाल हो तो आप हमसे व्हाट्सएप के जरिए इस नंबर पर राब्ता कर सकते हैं। हमारा व्हाट्सएप नंबर है 00923101767962। नंबर एक बार फिर नोट कर लें 00923101767962। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुन वेला है कि असी खुदा दे पाक कलाम चों पैगाम सुनीए ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
यीशु मसीह दे अजली ते अबदी नाम विच सारे साथियों नूं सलाम। साथियो, मैं मसीह यीशु विच तुहाडा खादिम अजमत इमैनुअल तुहाडी खिदमत विच हाजिर हाँ ते मैं खुदावंद खुदा दा ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਿਸੂ ਮਸੀਹ ਦੀ ਅਲੂਹੀਅਤ ਦੇ ਬਾਰੇ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਜ਼ਬੂਰ 110 ਅਤੇ ਇਹਦੀ ਪਹਿਲੀ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਯਹੋਵਾ ਨੇ ਮੇਰੇ ਖੁਦਾਵੰਦ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬਹਿ ਜਦੋਂ ਤੱਕ ਕਿ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਕੀ ਨਾ ਕਰ ਦੇਵਾਂ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਹਜ਼ਰਤ ਦਾਊਦ ਯਿਸੂ ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਕਰਦਾ ਹੈ। ਉਹ ਕਹਿੰਦਾ ਕਿ ਯਹੋਵਾ ਨੇ, ਯਾਨੀ ਕਿ ਖੁਦਾ ਬਾਪ ਨੇ ਮੇਰੇ ਖੁਦਾਵੰਦ ਯਾਨੀ ਨਿਜਾਤ ਦੇ ਹਿੰਦਾਂ ਨੂੰ ਕਿਹਾ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਬਾਈਬਲ ਮੁਕੱਦਸ ਵਿੱਚ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕੀਤਾ ਗਿਆ ਹੈ। ਅਗਰ ਇਨਸਾਨ ਯਿਸੂ ਮਸੀਹ ਦੀ ਅਲੂਹੀਅਤ ਦਾ ਇਨਕਾਰ ਕਰੇਗਾ ਤਾਂ ਫਿਰ ਉਹ ਨਾ ਸਿਰਫ ਸੱਚਾਈ ਨੂੰ ਤਰਕ ਕਰੇਗਾ ਬਲਕਿ ਉਹ ਖੁਦ ਅਬਦੀ ਹਲਾਕਤ ਦਾ ਸ਼ਿਕਾਰ ਹੋ ਜਾਏਗਾ। ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਸਮਾਨ 'ਤੇ ਮੌਜੂਦ ਸਨ। ਯਿਸੂ ਮਸੀਹ ਦੁਨੀਆਂ ਦੇ ਸ਼ੁਰੂ ਤੋਂ ਨੇ, ਉਹ ਇਬਤਦਾ ਤੋਂ ਨੇ, ਉਹ ਕਦੀਮੁਲ ਅਯਾਮ ਤੋਂ ਨੇ। ਉਹਨਾਂ ਦਾ ਨਾ ਸ਼ੁਰੂ ਏ ਅਤੇ ਨਾ ਹੀ ਆਖਿਰ ਏ ਅਤੇ ਖੁਦਾਵੰਦ ਖੁਦਾ ਹੀ ਉਹ ਹਸਤੀ ਏ ਜਿਹੜੀ ਅਵਲ ਅਤੇ ਆਖਿਰ ਏ, ਇਬਤਦਾ ਅਤੇ ਇੰਤਹਾ ਏ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੂੰ ਗੁਨਾਹ ਮਾਫ਼ ਕਰਨ ਦਾ ਇਖਤਿਆਰ ਹਾਸਿਲ ਏ ਅਤੇ ਖੁਦਾ ਦਾ ਕਲਾਮਾ ਗੱਲ ਬਿਆਨ ਕਰਦਾ ਕਿ ਸਿਰਫ ਖੁਦਾ ਹੀ ਗੁਨਾਹ ਮਾਫ਼ ਕਰ ਸਕਦਾ ਹੈ। ਸੋ ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦਾ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਏ। ਬਾਈਬਲ ਮੁਕੱਦਸ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਕੀਤਾ। ਯਿਸੂ ਮਸੀਹ ਨੇ ਖੁਦ ਫਰਮਾਇਆ ਕਿ ਜਾ ਤੇਰੇ ਗੁਨਾਹ ਮਾਫ਼ ਹੋਏ। ਸੋ ਯਿਸੂ ਮਸੀਹ ਨੇ ਗੁਨਾਹ ਮਾਫ਼ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਅਲਾਹੀ ਹਸਤੀ ਨੇ, ਉਹ ਅਜ਼ਲੀ ਖੁਦਾਵੰਦ ਨੇ, ਕਿਉਂਕਿ ਉਹ ਗੁਨਾਹਾਂ ਨੂੰ ਮਾਫ਼ ਕਰਨ ਵਾਲੇ ਖੁਦਾ ਨੇ। ਸਾਥੀਓ, ਖੁਦਾਵੰਦ ਦਾ ਕਲਾਮ ਤੇ ਆ ਵੀ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਇਸ ਦੁਨੀਆਂ ਦਾ ਖਾਲਿਕ ਤੇ ਮਾਲਿਕ ਹੈ ਤੇ ਉਹਦੇ ਵਸੀਲੇ ਨਾਲ ਹੀ ਜੋ ਕੁਝ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਬਣਾਇਆ ਗਿਆ ਹੈ। ਯਹੋਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ। ਅਗਰ ਅਸੀਂ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਤੋਂ 3 ਆਇਤ ਤੱਕ ਪੜ੍ਹੀਏ ਤੇ ਇੱਥੇ ਲਿਖਿਆ ਕਿ ਇਬਤਦਾ ਵਿੱਚ ਕਲਾਮ ਸੀ ਤੇ ਕਲਾਮ ਖੁਦਾ ਦੇ ਨਾਲ ਸੀ ਤੇ ਕਲਾਮ ਖੁਦਾ ਸੀ। ਆਹੀ ਇਬਤਦਾ ਵਿੱਚ ਖੁਦਾ ਦੇ ਨਾਲ ਸੀ, ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਤੇ ਜੋ ਕੁਝ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਉਹਦੇ ਵਿੱਚ ਜ਼ਿੰਦਗੀ ਸੀ ਅਤੇ ਉਹ ਜ਼ਿੰਦਗੀ ਆਦਮੀਆਂ ਦਾ ਨੂਰ ਸੀ। ਸੋ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਇਬਤਦਾ ਤੋਂ ਨੇ, ਉਹ ਖੁਦਾ ਨੇ ਅਤੇ ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਅਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਅਤੇ ਯਿਸੂ ਮਸੀਹ ਨੇ ਖੁਦ ਇਸ ਗੱਲ ਦਾ ਦਾਅਵਾ ਕੀਤਾ ਹੈ। ਅਗਰ ਅਸੀਂ ਮਤੀ ਦੀ ਅੰਜੀਲ ਇਹਦੇ 28 ਬਾਬ ਦੀ 18ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਇਸ ਮਸੀਹ ਨੇ ਕਿਹਾ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸੋ ਸਾਥੀਓ, ਯਿਸ ਮਸੀਹ ਅਫਰਮਾਉਂਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਆਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਸਾਥੀਓ, ਯਿਸ ਮਸੀਹ ਵਿੱਚ ਅਲਾਹੀ ਕੁਦਰਤ ਪਾਈ ਜਾਂਦੀ ਹੈ। ਉਹ ਕਾਦਰ ਮੁਤਲਕ ਖੁਦਾ ਨੇ ਅਤੇ ਉਹ ਇਸ ਗੱਲ ਦਾ ਵੀ ਵਾਅਦਾ ਕਰਦੇ ਨੇ, ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਹਰ ਜਗ੍ਹਾ 'ਤੇ ਮੈਂ ਹਾਜ਼ਰ ਹੋ ਨਾਜ਼ਰ ਹਾਂ। ਸਾਥੀਓ, ਹਰ ਜਗ੍ਹਾ ਹਾਜ਼ਰ ਹੋ ਨਾਜ਼ਰ ਹੋਣਾ ਸਿਰਫ ਖੁਦਾ ਦੀ ਹੀ ਸਿਫਤ ਹੈ, ਫਰਿਸ਼ਤੇ ਜਾਂ ਇਨਸਾਨ ਦੀ ਸਿਫਤ ਨਹੀਂ ਹੈ। ਸੁਮਤੀ ਦੀ ਅੰਜੀਲ ਦੇ 18ਵੇਂ ਬਾਬ ਦੀ 20 ਆਇਤ ਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਇਸ ਮਸੀਹ ਨੇ ਹਰ ਜਗ੍ਹਾ ਇੱਕ ਵਕਤ 'ਤੇ ਮੌਜੂਦ ਹੋਣ ਦਾ ਵਾਅਦਾ ਕੀਤਾ ਹੈ। ਸਾਥੀਓ, ਆ ਵਾਅਦਾ ਔਰ ਫਿਰ ਆ ਦਾਅਵਾ ਹਕੀਕਤ 'ਤੇ ਮਬਨੀ ਹੈ। ਸੋ ਯਿਸ ਮਸੀਹ ਵਾਕਈ ਅਲਾਹੀ ਜ਼ਾਤ ਨੇ। ਯਿਸ ਮਸੀਹ ਦਾ ਇਸ ਦੁਨੀਆਂ ਵਿੱਚ ਆਉਣਾ, ਬਿਮਾਰਾਂ ਨੂੰ ਸ਼ਿਫਾ ਦੇਣਾ, ਪਾਣੀ 'ਤੇ ਚੱਲਣਾ, ਤੂਫਾਨੀ ਸਮੁੰਦਰ ਨੂੰ ਥਮਾ ਦੇਣਾ, ਮੁਰਦਿਆਂ ਨੂੰ ਜ਼ਿੰਦਾ ਕਰਨਾ, ਆ ਕੰਮ ਕੋਈ ਆਮ ਸ਼ਖਸ ਨਹੀਂ ਕਰ ਸਕਦਾ। ਆ ਕੰਮ ਸਿਰਫ ਉਹੀ ਕਰ ਸਕਦਾ ਹੈ ਜਿਹੜਾ ਖੁਦਾਮਦ ਖੁਦਾ ਹੋਏ, ਜਿਹਨੂੰ ਕੁਦਰਤ 'ਤੇ ਦੁਨੀਆਂ ਦੀ ਹਰ ਸ਼ੈ 'ਤੇ ਇਖਤਿਆਰ ਹਾਸਿਲ ਹੋਏ। ਸੋ ਸਾਥੀਓ, ਅਗਰ ਯਿਸੂ ਮਸੀਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਨੇ, ਅਗਰ ਯਿਸੂ ਮਸੀਹ ਗੁਨਾਹ ਮਾਫ਼ ਕਰ ਸਕਦੇ ਨੇ, ਅਗਰ ਯਿਸੂ ਮਸੀਹ ਕਾਦਰ ਮੁਤਲਕ ਖੁਦਾ ਨੇ, ਉਹਨਾਂ ਨੇ ਹੀ ਇਸ ਕਾਇਨਾਤ ਨੂੰ ਬਣਾਇਆ ਹੈ, ਅਗਰ ਉਹੀ ਅਲਾਹੀ ਜ਼ਾਤ ਨੇ, ਖੁਦਾਮਦ ਖੁਦਾ ਨੇ, ਤੇ ਫਿਰ ਇਹਦਾ ਮਤਲਬ ਹੈ ਕਿ ਉਹਦੀ ਪ੍ਰਸਤਿਸ਼, ਉਹਦੀ ਇਬਾਦਤ ਕੀਤੀ ਜਾ ਸਕਦੀ ਹੈ। ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਯਿਸੂ ਮਸੀਹ ਦੀ ਇਬਾਦਤ ਜਾਂ ਉਹਦੀ ਪ੍ਰਸਤਿਸ਼, ਉਹਨੂੰ ਸਜਦਾ ਨਹੀਂ ਕੀਤਾ ਜਾ ਸਕਦਾ। ਪਰ ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਹੈ ਕਿ ਉਹਨੂੰ ਸਜਦਾ ਵੀ ਕੀਤਾ ਜਾ ਸਕਦਾ ਹੈ, ਉਹਦੀ ਇਬਾਦਤ ਵੀ ਕੀਤੀ ਜਾ ਸਕਦੀ ਹੈ, ਉਹਦੇ 'ਤੇ ਮੁਕੰਮਲ ਇਮਾਨ ਅਤੇ ਭਰੋਸਾ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਵਾਕਈ ਅਲਾਹੀ ਜ਼ਾਤ ਨੇ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਦੇ 9 ਬਾਬ ਦੀ 38 ਐਤ ਪੜ੍ਹੀਏ, ਤੇ ਇੱਥੇ ਅਸੀਂ ਆ ਮੌਜਜ਼ਾ ਪਾਉਂਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਅੰਨੇ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਨਿਜਾਤ ਦੀ ਹਿੰਦਾ ਕਬੂਲ ਕੀਤਾ। ਉਹ ਕਹਿਣ ਲੱਗਾ ਕਿ ਐ ਖੁਦਾਵੰਦ, ਮੈਂ ਈਮਾਨ ਲਿਆਉਣਾ ਵਾਂ ਅਤੇ ਤੈਨੂੰ ਸਜਦਾ ਕਰਨਾ ਵਾਂ। ਸਾਥੀਓ, ਅਗਰ ਯਿਸੂ ਮਸੀਹ ਉਹਨੂੰ ਰੋਕਦਾ ਕਿ ਉਹ ਉਹਨੂੰ ਸਜਦਾ ਨਾ ਕਰੇ, ਉਹਨੂੰ ਖੁਦਾਵੰਦ ਕਹਿ ਕੇ ਨਾ ਪੁਕਾਰੇ, ਤਾਂ ਫਿਰ ਸ਼ਾਇਦ ਅਸੀਂ ਇਹ ਗੱਲ ਕਹਿ ਸਕਦੇ ਸਾਂ ਕਿ ਯਿਸੂ ਮਸੀਹ ਨੂੰ ਖੁਦਾਵੰਦ ਖੁਦਾ ਕਹਿਣਾ ਜਾਂ ਉਹਨੂੰ ਸਜਦਾ ਕਰਨਾ, ਉਹਦੀ ਇਬਾਦਤ ਕਰਨਾ ਵਾਜਿਬ ਨਹੀਂ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਸ ਸ਼ਖਸ ਦੀ ਇਬਾਦਤ ਨੂੰ, ਉਹਦੇ ਈਮਾਨ ਨੂੰ, ਉਹਦੇ ਸਜਦੇ ਨੂੰ ਕਬੂਲ ਕੀਤਾ। ਸੋ ਜਦੋਂ ਅਸੀਂ ਖੁਦਾ ਦੀ ਪ੍ਰਸਤਿਸ਼ ਕਰਨੇ ਹਾਂ, ਖੁਦਾ ਦੀ ਇਬਾਦਤ ਕਰਨੇ ਹਾਂ, ਉਸ ਵੇਲੇ ਯਿਸੂ ਮਸੀਹ ਸਾਨੂੰ ਸਾਫ਼ ਸਾਫ਼ ਆ ਦੱਸਦੇ ਨੇ ਕਿ ਮੈਂ ਹੀ ਖੁਦਾਵੰਦ ਹਾਂ। ਸਾਥੀਓ, ਯਹੋਨਾ ਦੀ ਅੰਜੀਲ ਦੇ 20 ਬਾਬ ਦੀ 28 ਆਇਤ ਵਿੱਚ ਲਿਖਿਆ ਹੈ ਕਿ ਤੂਮਾ ਨੇ ਜਵਾਬ ਵਿੱਚ ਯਿਸੂ ਮਸੀਹ ਨੂੰ ਕਿਹਾ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਅਗਰ ਤੂਮਾ ਗਲਤ ਬਿਆਨ ਨਹੀਂ ਕਰਦਾ, ਅਗਰ ਉਹ ਕੋਈ ਗਲਤ ਗੱਲ ਕਹਿੰਦਾ, ਤਾਂ ਫਿਰ ਯਿਸੂ ਮਸੀਹ ਨੇ ਜ਼ਰੂਰ ਉਹਨੂੰ ਟੋਕਣਾ ਸੀ। ਪਰ ਅਸੀਂ ਵੇਖਦੇ ਕਿ ਤੂਮਾ ਨੇ ਬਿਲਕੁਲ ਦਰੁਸਤ ਕਿਹਾ, ਉਹਨੇ ਸੱਚ ਬੋਲਿਆ, ਉਹਨੇ ਯਿਸੂ ਮਸੀਹ ਦੇ ਸਾਹਮਣੇ ਯਿਸੂ ਮਸੀਹ ਨੂੰ ਬਰਾਹ ਰਾਸਤ ਆ ਗੱਲ ਕਹੀ ਕਿ ਐ ਮੇਰੇ ਖੁਦਾਵੰਦ, ਐ ਮੇਰੇ ਖੁਦਾ। ਸਾਥੀਓ, ਯਿਸੂ ਮਸੀਹ ਨੇ ਉਹਦੇ ਇਹਨਾਂ ਅਲਫਾਜ਼ਾਂ ਨੂੰ ਕਬੂਲ ਕੀਤਾ, ਕਿਉਂਕਿ ਯਿਸੂ ਮਸੀਹ ਖੁਦਾਵੰਦ ਨੇ, ਜਿਹੜੇ ਕਿ ਅਜ਼ਲੀ ਅਤੇ ਅਬਦੀ ਖੁਦਾ ਨੇ। ਅਤੇ ਯਿਸੂ ਮਸੀਹ ਦੀ ਅਲੂਹੀਅਤ, ਉਹਦੇ ਖੁਦਾਵੰਦ ਖੁਦਾ ਦਾ ਹੁੰਦਾ ਸਬੂਤ ਅਸੀਂ ਇਸ ਗੱਲ ਵਿੱਚ ਵੀ ਪਾਉਂਦੇ ਹਾਂ ਕਿ ਉਹ ਮੁਰਦਿਆਂ 'ਚੋਂ ਜੀ ਉੱਠਿਆ। ਸਾਥੀਓ, ਯਿਸੂ ਮਸੀਹ ਖੁਦ ਮੁਰਦਿਆਂ 'ਚੋਂ ਜੀ ਉੱਠਿਆ। ਯਿਸੂ ਮਸੀਹ ਦਾ ਮੁਰਦਿਆਂ 'ਚੋਂ ਜੀ ਉੱਠਣਾ ਦੁਨੀਆਂ ਦੇ ਲਈ ਆ ਸਬੂਤ ਹੈ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਨੇ। ਬਾਈਬਲ ਮੁਕੱਦਸ ਯਿਸ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰਦੀ ਹੈ। ਸੋ ਸਾਥੀਓ, ਯਿਸ ਮਸੀਹ ਵਿੱਚ ਅਸੀਂ ਉਹ ਸਫਾਤ ਪਾਉਂਦੇ ਹਾਂ ਜਿਹੜੀਆਂ ਕਿ ਇਸ ਗੱਲ ਨੂੰ ਜ਼ਾਹਿਰ ਕਰਦੀਆਂ ਨੇ ਕਿ ਉਹ ਖੁਦਾਵੰਦ ਖੁਦਾ ਹੈ, ਉਹ ਅਲਾਹੀ ਜ਼ਾਤ ਹੈ। ਯਿਸ ਮਸੀਹ ਵਿੱਚ ਜਿਹੜੀਆਂ ਸਫਾਤ ਪਾਈਆਂ ਜਾਂਦੀਆਂ ਨੇ, ਸਾਥੀਓ, ਬਾਈਬਲ ਮੁਕੱਦਸ ਦੇ ਮੁਤਾਬਿਕ ਉਹ ਆ ਨੇ ਕਿ ਉਹ ਅਜ਼ਲੀ ਅਤੇ ਅਬਦੀ ਹੈ, ਉਹ ਲਾ ਤਬਦੀਲ ਹੈ, ਉਹ ਕਾਦਰ ਮੁਤਲਕ ਹੈ, ਉਹ ਆਲਮ ਕੁੱਲ ਹੈ, ਉਹ ਹਰ ਜਗ੍ਹਾ ਹਾਜ਼ਰ ਓ ਨਾਜ਼ਰ ਹੈ, ਉਹ ਪਾਕ ਹੈ, ਉਹ ਰਾਸਤ ਹੈ, ਉਹ ਰਹੀਮ ਹੈ, ਉਹ ਮੁਹੱਬਤ ਹੈ, ਉਹ ਵਫ਼ਾਦਾਰ ਹੈ, ਉਹ ਜਲਾਲੀ ਹੈ, ਮਿਹਰਬਾਨ ਹੈ, ਤਹੱਮਲ ਕਰਨ ਵਾਲਾ ਹੈ, ਤਰਸ ਖਾਣ ਵਾਲਾ ਹੈ, ਨੇਕ ਹੈ, ਲਾ ਤਬਦੀਲ ਹੈ, ਸੱਚਾ ਹੈ, ਗੈਰ ਫਾਨੀ ਹੈ, ਗਯੂਰ ਹੈ, ਅਜ਼ੀਮ ਹੈ, ਨੂਰ ਹੈ, ਕਾਮਿਲ ਹੈ ਅਤੇ ਬੇਮਿਸਾਲ ਹੈ। ਸੋ ਸਾਥੀਓ, ਅੱਜ ਵੇਲਾ ਕਿ ਅਸੀਂ ਯਿਸੂ ਮਸੀਹ ਦੀ ਅਲੂਹੀਅਤ ਦਾ ਇਕਰਾਰ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਉਹਦੇ ਨਾਲ ਮੁਹੱਬਤ ਕਰੀਏ, ਉਹਦੀ ਪ੍ਰਸਤਿਸ਼ ਕਰੀਏ, ਉਹਦੀ ਖਿਦਮਤ ਕਰੀਏ, ਉਹਦੀ ਫਰਮਾ ਬਰਦਾਰੀ ਕਰੀਏ ਅਤੇ ਸਿਰਫ ਉਹਦੇ ਕੋਲੋਂ ਹੀ ਡਰੀਏ, ਉਹਦੇ 'ਤੇ ਈਮਾਨ ਲਿਆ ਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਈਏ। ਸਾਥੀਓ, ਯਿਸੂ ਮਸੀਹ ਦਾ ਫਰਮਾਨ ਹੈ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਵਾਂ। ਸੋ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਯਿਸੂ ਮਸੀਹ ਦੀ ਅਲੂਹੀਅਤ ਤੇ ਇਮਾਨ ਲਿਆਓ, ਇਸ ਗੱਲ ਦਾ ਇਕਰਾਰ ਕਰੋ ਕਿ ਯਿਸੂ ਮਸੀਹ ਖੁਦਾਵੰਦ ਖੁਦਾ ਹੈ, ਉਹ ਸਾਡੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਤੇ ਸਾਡਾ ਨਿਜਾਤ ਦੇਹਿੰਦਾ ਹੈ। ਉਹਦੇ ਵਸੀਲੇ ਤੋਂ ਹੀ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨੇ ਹਾਂ। ਸਾਥੀ, ਮੇਰਾ ਇਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ ਤੇ ਇਮਾਨ ਲਿਆਓਗੇ, ਯਿਸੂ ਮਸੀਹ ਨੂੰ ਕਬੂਲ ਕਰੋਗੇ, ਉਸ ਵੇਲੇ ਯਕੀਨਨ ਤੁਸੀਂ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਰਹਿੰਦੇ ਹੋਏ ਹਾਂ ਖੁਦਾਵੰਦ ਵਿੱਚ ਅਬਦੀ ਜ਼ਿੰਦਗੀ ਪਾ ਸਕੋਗੇ। ਸੋ ਆਖਰ ਵਿੱਚ ਸਾਥੀਓ, ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਜ਼ਿੰਦਾ ਖੁਦਾਵੰਦ, ਅਸੀਂ ਤੇਰੀ ਇਬਾਦਤ ਕਰਨੇ ਹਾਂ ਅਤੇ ਤੈਨੂੰ ਹੀ ਸਜਦਾ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਇਸ ਸੱਚਾਈ ਦੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਅਤੇ ਮਾਲਿਕ ਤੈਨੂੰ ਹੀ ਕਬੂਲ ਕਰੀਏ, ਤੇਰੇ 'ਤੇ ਇਮਾਨ ਲਿਆ ਕੇ ਨਿਜਾਤ ਹਾਸਲ ਕਰੀਏ, ਕਿਉਂਕਿ ਤੂੰ ਹੀ ਸਾਡੇ ਨਿਜਾਤ ਦੇਹਿੰਦਾ ਹੈ। ਐ ਖੁਦਾਵੰਦ, ਜਿਨ੍ਹਾਂ ਲੋਕਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਵਿੱਚ ਬੜੀ ਬਰਕਤ ਪਾ। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਫਾ ਦੇ। ਤੂੰ ਸਾਡੇ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਸਾਨੂੰ ਪਾਕ ਸਾਫ਼ ਕਰ। ਅਸੀਂ ਤੇਰੇ 'ਤੇ ਹੀ ਈਮਾਨ ਅਤੇ ਭਰੋਸਾ ਰੱਖਦੇ ਹਾਂ। ਤੂੰ ਜ਼ਿੰਦਾ ਖੁਦਾ ਹੈ, ਤੂੰ ਹੀ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਸਾਡੀ ਤੂੰ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ ਅਤੇ ਜਾਣ ਦਿਨ ਤੱਕ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।